SBS. This is SBS Radio. ਹਾਜ਼ਰੀਨ, ਅਸੀਂ ਹੁਣੇ ਪਿੱਛੇ ਜਿਹੇ ਹੀ ਤੁਹਾਨੂੰ ਇੱਕ ਫੀਚਰ ਸੁਣਾਇਆ ਸੀ ਜਿਹਦੇ ਵਿੱਚ ਕਿ ਅਸੀਂ ਇਹ ਦੱਸਿਆ ਸੀ ਆਉਣ ਵਾਲੇ ਵਿੱਤੀ ਸਾਲ ਦੌਰਾਨ ਕਿਹੜੀਆਂ ਕਿਹੜੀਆਂ ਪਾਲਿਸੀ ਚੇਂਜਿਸ ਆਸਟ੍ਰੇਲੀਆ ਸਰਕਾਰ ਲਿਆਉਣ ਜਾ ਰਹੀ ਹੈ, ਜਿਨ੍ਹਾਂ ਵਿੱਚ ਅਹਿਮ ਤੌਰ 'ਤੇ ਸਨ ਬਿਜਲੀ ਦੀਆਂ ਦਰਾਂ ਵਿੱਚ ਵਾਧਾ, ਸੰਡੇ ਵਾਲੇ ਜਿਹੜੇ ਪੈਨਲਟੀ ਰੇਟਸ ਹੈਗੇ ਆ ਉਹਨਾਂ ਦੇ ਵਿੱਚ ਕਟੌਤੀਆਂ, ਟੈਕਸਾਂ ਦੇ ਵਿੱਚ ਥੋੜ੍ਹੇ ਜਿਹੇ ਬਦਲਾਅ ਅਤੇ ਜਿਹੜੇ ਸਾਡੇ ਪੋਲੀਟੀਸ਼ੀਅਨਸ ਹੈਗੇ ਆ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧੇ ਬਾਰੇ ਦੱਸਿਆ ਗਿਆ ਸੀ। ਨਾਲ ਹੀ ਅਸੀਂ ਇਹ ਵੀ ਵਾਅਦਾ ਕੀਤਾ ਸੀ ਕਿ ਬਾਕੀ ਦੇ ਜਿਹੜੀਆਂ ਪੋਲਿਸੀ ਚੇਂਜਿਸ ਹੈਗੀਆਂ ਜਿਵੇਂ ਕਿ ਸੁਪਰ ਵਗੈਰਾ, ਉਹਨਾਂ ਬਾਰੇ ਅਸੀਂ ਘੋਖ ਪੜਤਾਲ ਕਰਾਂਗੇ ਅਤੇ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਬਾਬਤ ਵੀ ਕੁਝ ਚੇਂਜਿਸ। ਅਤੇ ਚਲੋ ਅੱਜ ਦਾ ਫੀਚਰ ਜਿਹੜਾ ਹੈ ਉਹ ਸੁਪਰ ਉੱਤੇ ਹੀ ਫੋਕਸ ਕਰਦੇ ਹਾਂ ਕਿ ਸੁਪਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਿਸ ਸਰਕਾਰ ਲਿਆਉਣ ਜਾ ਰਹੀ ਹੈ। ਦੋਸਤੋ, SBS ਨੇ ਕੰਟੈਕਟ ਕੀਤਾ ਹੈ ਮਾਰਕ ਵਿਲਸਨ ਦੇ ਨਾਲ, ਜੋ ਕਿ ਬੀਡੀਓ ਨਾਮਕ ਸੰਸਥਾ ਦੇ ਵਿੱਚ ਕੰਮ ਕਰਦੇ ਹਨ ਅਤੇ ਸੁਪਰ ਦੇ ਮਾਮਲਿਆਂ ਦੇ ਵਿੱਚ ਕਾਫੀ ਮਾਹਰ ਹਨ।
Well, I'm a partner with BDO Private Wealth in Sydney. I have spent the last 30 years actually advising clients on the intricacies of superannuation and self-managed superannuation funds.
ਤੇ ਉਹ ਦੱਸ ਰਹੇ ਹਨ ਕਿ 1 ਜੁਲਾਈ ਤੋਂ ਚੇਂਜਿਸ ਲਿਆਂਦੀਆਂ ਜਾ ਰਹੀਆਂ ਹਨ ਸੁਪਰ ਦੇ ਬਾਰੇ ਵਿੱਚ, ਉਹਨਾਂ ਵਿੱਚੋਂ ਅਹਿਮ ਅਹਿਮ ਚੇਂਜਿਸ ਕਿਹੜੀਆਂ ਹਨ, ਸਰਕਾਰ ਨੂੰ ਇਹ ਚੇਂਜਿਸ ਕਿਉਂ ਲਿਆਉਣੀਆਂ ਪਈਆਂ, ਇਹਨਾਂ ਬਾਰੇ ਪੁੱਛਦੇ ਹੋਏ ਉਹਨਾਂ ਨੇ ਦੱਸਿਆ ਕਿ ਜਿਹੜਾ ਸਿਸਟਮ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਇਕੁਇਟੀ ਯਾਨੀ ਕਿ ਬਰਾਬਰਤਾ ਦੀ ਕਮੀ ਆ ਗਈ ਸੀ। ਕਈ ਲੋਕਾਂ ਦੇ ਕੋਲ ਸੁਪਰ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਸੇ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਮੁਤਾਬਕ ਕਈ ਸੁਪਰ ਫੰਡਸ ਦੇ ਵਿੱਚ $100 million ਤੱਕ ਦੀ ਅਮਾਊਂਟ ਵੀ ਸੀ, ਜੋ ਕਿ ਬਿਲਕੁਲ ਵੀ ਟੈਕਸ ਵਗੈਰਾ ਨਹੀਂ ਦੇ ਰਹੇ ਸਨ। ਭਾਵੇਂ ਕਿ ਇਹੋ ਜਿਹੇ ਬਹੁਤ ਹੀ ਥੋੜ੍ਹੇ ਫੰਡਸ ਹਨ ਜਿਨ੍ਹਾਂ ਵਿੱਚ ਕਿ ਅਮਾਊਂਟ ਬਹੁਤ ਜ਼ਿਆਦਾ ਹੈ, ਪਰ ਫਿਰ ਵੀ ਸਰਕਾਰ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਉੱਤੇ ਕੁਝ ਨਾ ਕੁਝ ਟੈਕਸ ਜ਼ਰੂਰ ਇੰਪੋਜ਼ ਕੀਤਾ ਜਾਵੇ। ਅਤੇ ਨਾਲ ਹੀ ਇੱਕ ਲਿਮਿਟ ਵੀ ਲਗਾ ਦਿੱਤੀ ਹੈ ਯਾਨੀ ਕਿ 1.6 million ਦੀ, ਜੋ ਕਿ ਉਹ ਆਪਣੇ ਪੈਨਸ਼ਨ ਵਾਲੇ ਸੁਪਰ ਫੰਡ ਦੇ ਵਿੱਚ ਬਿਨਾਂ ਟੈਕਸ ਤੋਂ ਰੱਖ ਸਕਦੇ ਹਨ।
Yes, basically what they've decided is that there was a lack of equity within the system. Certain individuals who, having done nothing wrong other than to take advantage of the rules that have existed at different stages over the last 20 to 30 years, have accumulated very large benefits. You know, I think the largest figure I have heard of is $100 million inside a superannuation fund. No income tax at all with respect to the earnings on those amounts once they move to pension mode. So the government's clearly decided that while that's a very small number of people who fall into those sorts of categories, it is not equitable that it continues. So they've imposed a limit on what you will be able to hold in a tax-free pension from 1 July 17 to of an amount of no more than 1.6 million.
ਤੇ ਹਾਜ਼ਰੀਨ, ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕਿਸੇ ਵਿਅਕਤੀ ਦੇ ਫੰਡ ਵਿੱਚ ਜੇਕਰ 1.6 million ਤੋਂ ਜ਼ਿਆਦਾ ਦੀ ਰਾਸ਼ੀ ਹੈ ਤਾਂ ਉਹਦੇ ਉੱਪਰ ਟੈਕਸ ਕਿਵੇਂ ਲੱਗੇਗਾ, ਇਸ ਦੇ ਜਵਾਬ ਵਿੱਚ ਉਹਨਾਂ ਨੇ ਦੱਸਿਆ ਕਿ 1.6 million ਤੱਕ ਤਾਂ ਕੋਈ ਵੀ ਟੈਕਸ ਨਹੀਂ ਹੋਏਗਾ, ਪਰ ਉਸ ਤੋਂ ਉੱਪਰ 15% ਟੈਕਸ ਲੱਗੇਗਾ ਜੋ ਕਿ ਰੈਵਨਿਊ ਜਾਂ ਅਰਨਿੰਗਸ ਦੇ ਉੱਤੇ ਹੋਵੇਗਾ। ਇਸ ਤੋਂ ਇਲਾਵਾ 10% ਟੈਕਸ ਕੈਪੀਟਲ ਗੇਨਸ ਉੱਤੇ ਵੀ ਹੋਵੇਗਾ।
ਬੇਸਿਕਲੀ ਵਾਟ ਦੇ ਵਿਲ ਡੂ ਇਸ ਇਨ ਦਾ ਲੀਡ ਅਪ ਟੂ ਦ 30th of June ਦੇ ਵਿਲ decide voluntarily, because they'll be compelled if they don't, they're going to reduce their pensions to no more than 1.6. So if they're in pension mode and they are, so effectively they've retired and they've got full access to their benefits, they won't pay any income tax or tax on capital gains with respect to that amount of 1.6 million. Anything else that they hold in a superannuation fund, whether it be that fund or other funds, will be taxed at 15% with respect to revenue or earnings and 10% with respect to capital gains. So I guess the important point to make here is that it's still a very attractive vehicle for people to hold their savings. There's nothing else where you will get access to those types of income tax rates in the Australian tax system.
ਅਤੇ ਦੋਸਤੋ, ਜਿਹੜੇ ਇਹ ਸੈਲਫ ਮੈਨੇਜ ਸੁਪਰ ਫੰਡਸ ਹੁੰਦੇ ਹਨ ਇਹ ਜ਼ਿਆਦਾਤਰ ਇੱਕ ਫੈਮਿਲੀ ਦੇ ਵਿੱਚ ਹੀ ਹੁੰਦੇ ਹਨ, ਯਾਨੀ ਕਿ ਇਹਨਾਂ ਦੇ ਇੱਕ ਤੋਂ ਜ਼ਿਆਦਾ ਮੈਂਬਰਸ ਹੁੰਦੇ ਹਨ। ਇਹ ਜਿਹੜੀ ਲਿਮਿਟ ਹੈ 1.6 ਮਿਲੀਅਨ ਦੀ, ਇਹ ਪ੍ਰਤੀ ਮੈਂਬਰ ਹੈ ਜਾਂ ਇਹ ਕੁਲੈਕਟਿਵ ਹੈ? ਇਹਦੇ ਬਾਰੇ ਦੱਸਦੇ ਹੋਏ ਮਾਰਕ ਵਿਲਸਨ ਨੇ ਕਿਹਾ ਕਿ ਇਹ ਲਿਮਿਟ 1.6 ਮਿਲੀਅਨ ਵਾਲੀ ਪਰ ਮੈਂਬਰ ਹੋਵੇਗੀ। ਯਾਨੀ ਕਿ ਜੇ ਇੱਕ ਹਸਬੈਂਡ ਅਤੇ ਇੱਕ ਵਾਈਫ ਦੋ ਜਣੇ ਇੱਕ 2.5 ਮਿਲੀਅਨ ਵਾਲੇ ਫੰਡ ਨੂੰ ਮੈਨੇਜ ਕਰ ਰਹੇ ਹਨ ਤਾਂ ਦੋਨਾਂ ਨੂੰ ਹੀ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ, ਕਿਉਂਕਿ ਦੋਨਾਂ ਦੇ ਹਿੱਸੇ 1.6 ਮਿਲੀਅਨ ਆਏਗਾ ਜੋ ਕਿ 3.2 ਮਿਲੀਅਨ ਹੋ ਜਾਏਗਾ। ਯਾਨੀ ਕਿ ਉਹਨਾਂ ਦਾ ਜਿਹੜਾ ਫੰਡ ਹੈ ਜਿਹਦੇ ਵਿੱਚ 2.5 ਮਿਲੀਅਨ ਹਨ ਉਹ 3.2 ਤੋਂ ਘੱਟ ਹੈ। ਅਤੇ ਇਸ ਦੇ ਮੁਕਾਬਲੇ ਜੇਕਰ ਹਸਬੈਂਡ ਵਾਈਫ ਆਪਣਾ ਆਪਣਾ ਸੈਲਫ ਮੈਨੇਜਡ ਫੰਡ ਅਲੱਗ ਅਲੱਗ ਮੇਨਟੇਨ ਕਰ ਰਹੇ ਹਨ, ਹਸਬੈਂਡ ਦੇ ਅਕਾਊਂਟ ਦੇ ਵਿੱਚ 2 ਮਿਲੀਅਨ ਹੈ ਅਤੇ ਵਾਈਫ ਦੇ ਅਕਾਊਂਟ ਦੇ ਵਿੱਚ 500,000 ਹੈ, ਤਾਂ ਉਸ ਕੇਸ ਦੇ ਵਿੱਚ ਵਾਈਫ ਨੂੰ ਤਾਂ ਕੋਈ ਟੈਕਸ ਨਹੀਂ ਲੱਗੇਗਾ ਕਿਉਂਕਿ ਉਹਦੇ ਫੰਡ ਦੇ ਵਿੱਚ 1.6 ਮਿਲੀਅਨ ਤੋਂ ਹੇਠਾਂ ਦੀ ਰਾਸ਼ੀ ਹੈ, ਜਦਕਿ ਹਸਬੈਂਡ ਨੂੰ ਟੈਕਸ ਲੱਗੇਗਾ ਕਿਉਂਕਿ ਉਹਦੇ ਫੰਡ ਦੇ ਵਿੱਚ 1.6 ਮਿਲੀਅਨ ਤੋਂ ਉੱਪਰ ਦੀ ਰਾਸ਼ੀ ਹੈ।
You basically look at it on a per member basis. You might have a husband and wife inside a self-managed super fund. There's assets totaling 2.5 million. If those assets are held equally between the two parties, then they're both going to be below that 1.6 mil and they won't be affected by this particular change. Their pension assets will continue to derive income tax free. Whereas if you had a different couple and one of the members had $2 million in his account and his spouse had, say, $500,000 in her account, then you would find that the spouse would be unaffected by the $1.6 million cap, but the husband in that case would be affected and would need to reduce his pension to 1.6. It's basically the way the legislation works is that once you go into retirement phase, that you've satisfied a condition of release, you've retired or you've hit the age of 65 and you are in pension, the tax office records the amount that you've got in pension and they require you to keep the amount that you have in tax-free pension below that 1.6 million.
ਜ਼ਿਆਦਾਤਰ ਜਿਹੜੇ ਸੈਲਫ ਮੈਨੇਜ ਸੁਪਰ ਫੰਡਸ ਬਣਾਏ ਜਾਂਦੇ ਹਨ ਉਹਨਾਂ ਉੱਤੇ ਕੋਈ ਨਾ ਕੋਈ ਪ੍ਰੋਪਰਟੀ ਲਈ ਜਾਂਦੀ ਹੈ ਜੋ ਕਿ ਉਸ ਵਿਅਕਤੀ ਦੁਆਰਾ ਆਊਟਰਾਈਟਲੀ ਓਨ ਨਹੀਂ ਕੀਤੀ ਜਾਂਦੀ। ਯਾਨੀ ਕਿ ਜੇਕਰ ਕੋਈ ਪ੍ਰੋਪਰਟੀ ਸੇ 1 ਮਿਲੀਅਨ ਦੀ ਹੈ ਉਹਦੇ ਉੱਤੇ 500,000 ਦਾ ਅਜੇ ਲੋਨ ਚੱਲ ਰਿਹਾ ਹੈ ਤਾਂ ਟੈਕਸ 1 ਮਿਲੀਅਨ ਦੀ ਪ੍ਰੋਪਰਟੀ ਉੱਤੇ ਲੱਗੇਗਾ ਜਾਂ 500,000 ਦੇ ਉੱਤੇ ਲੱਗੇਗਾ ਜੋ ਕਿ ਹਜੇ ਬੈਂਕ ਨੂੰ ਦੇਣਾ ਹੈ। ਇਸ ਦੇ ਬਾਰੇ ਖੁਲਾਸਾ ਕਰਦੇ ਹੋਏ ਮਾਰਕ ਵਿਲਸਨ ਦੱਸਦੇ ਹਨ ਕਿ ਜਿਹੜਾ ਟੈਕਸ ਹੈ ਉਹ ਨੈੱਟ ਅਮਾਊਂਟ ਦੇ ਉੱਤੇ ਲੱਗੇਗਾ, ਯਾਨੀ ਕਿ ਨੈੱਟ ਐਸੈਟ ਦੇ ਉੱਤੇ ਲੱਗੇਗਾ, ਨਾ ਕਿ ਪੂਰੀ ਅਮਾਊਂਟ ਦੇ ਉੱਤੇ।
The assets that will be applied against your cap will be the net assets. There was a number of months ago some talk, in fact the government was the instigator, they proposed legislation that was going to theoretically pick up the $1 million, but the legislation that was finally passed has gone back to the net amount. So if you've got a $1 million property and you owe $500,000 on it, the amount that will be counted against your threshold, your $1.6 million threshold, will be the $500,000 net amount, not the gross.
ਤੇ ਆਖਰ ਦੇ ਵਿੱਚ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਜਿਹੜੀਆਂ ਕੰਟਰੀਬਿਊਸ਼ਨਸ ਹਨ ਬਿਫੋਰ ਟੈਕਸ ਤੇ ਆਫਟਰ ਟੈਕਸ ਉਹਨਾਂ ਵਿੱਚ ਕੀ ਕੀ ਬਦਲਾਅ ਲਿਆਂਦੇ ਗਏ ਹਨ, ਤੇ ਇਹਨਾਂ ਬਾਰੇ ਉਹਨਾਂ ਨੇ ਦੱਸਿਆ ਕਿ ਜੇਕਰ ਫੰਡ ਦੇ ਵਿੱਚ ਆਲਰੇਡੀ 1.6 ਮਿਲੀਅਨ ਦੀ ਰਾਸ਼ੀ ਹੈ ਤਾਂ ਨੌਨ ਕਨਸੈਸ਼ਨਲ ਕੰਟਰੀਬਿਊਸ਼ਨਸ ਹੋਰ ਨਹੀਂ ਕੀਤੀਆਂ ਜਾ ਸਕਣਗੀਆਂ। ਅਤੇ ਨਾਲ ਹੀ ਇੱਕ ਹੋਰ ਚੇਂਜ ਵੀ ਲਿਆਂਦੀ ਗਈ ਹੈ ਕਿ ਆਉਣ ਵਾਲੇ ਸਾਲ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਕੰਟਰੀਬਿਊਸ਼ਨਸ ਵਾਸਤੇ ਪਿਛਲੇ ਸਾਲ ਕਿੰਨੀਆਂ ਕੰਟਰੀਬਿਊਸ਼ਨਸ ਕੀਤੀਆਂ ਗਈਆਂ ਜਾਂ ਕਿੰਨਾ ਬੈਲੈਂਸ ਉਹਨਾਂ ਦੇ ਫੰਡ ਵਿੱਚ ਸੀ ਉਹਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ। ਪਰ ਜੇਕਰ ਕੋਈ ਵਿਅਕਤੀ 65 ਸਾਲਾਂ ਤੋਂ ਘੱਟ ਦੀ ਉਮਰ ਦਾ ਹੈ ਉਹ ਇਸ ਦੇ ਵਿੱਚ ਕੁਛ ਨਾ ਕੁਛ ਬੈਨੀਫਿਟ ਲੈ ਸਕਦਾ ਹੈ ਕਿਉਂਕਿ ਆਉਣ ਵਾਲੇ 3 ਸਾਲਾਂ ਦੌਰਾਨ ਉਹਨਾਂ ਨੂੰ ਕੁਛ ਰਿਆਇਤ ਦਿੱਤੀ ਗਈ ਹੈ।
There is a lot of changes happening around contributions generally. I guess the key one where action potentially has got to be taken before the 30th of June 2017 is that if you happen to have a super balance of more than 1.6 million, you will not be able to make a non-concessional contribution in the 2017-18 year. The way legislation works here is each year you've got to work out what your balance is. If your balance on the 30th of June is greater than 1.6 million, in the following year you will not be able to make any non-concessional contributions. Those that have got account balances of over 1.6 million won't be able to make non-concessional contributions next year. What they can do this year, though, is they can apply the current legislation. And the current legislation says that if they are below the age of 65, they are able to utilise what they refer to as the three-year bring forward. And that enables them to effectively put into the fund three amounts of $180,000, totaling $540,000 in certain circumstances. It's a little bit more complicated than that, but it's a lot more than nothing.
ਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਜਨਰਲ ਐਡਵਾਈਸ ਦੇਣ ਵਾਸਤੇ ਕਿਹਾ ਗਿਆ ਸੀ। ਉਸ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਸੁਪਰ ਫੰਡ 1.6 ਮਿਲੀਅਨ ਦੇ ਕੋਲ ਕੋਲ ਪਹੁੰਚ ਚੁੱਕਾ ਹੈ ਤਾਂ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਕਿਸੇ ਦੀ ਫਾਈਨੈਂਸ਼ੀਅਲ ਐਡਵਾਈਸ ਜ਼ਰੂਰ ਲੈਣ, ਕਿਉਂਕਿ ਟੈਕਸ ਜਿਹੜੀਆਂ ਪੈਨਲਟੀਜ਼ ਹਨ ਉਹ ਬਹੁਤ ਹੈਵੀ ਹਨ ਅਤੇ ਇਸ ਮਸਲੇ ਨੂੰ ਸਮਝਣਾ ਕੋਈ ਸੁਖਾਲਾ ਕੰਮ ਵੀ ਨਹੀਂ ਹੈ। ਅਤੇ ਨਾਲ ਹੀ ਆਉਣ ਵਾਲੇ ਸਾਲਾਂ ਦੇ ਵਿੱਚ ਆਪਣੇ ਫੰਡ ਨੂੰ ਕਿਸ ਤਰ੍ਹਾਂ ਨਾਲ ਮੈਨੇਜ ਕਰਨਾ ਹੈ ਉਹਦੇ ਬਾਰੇ ਵੀ ਐਡਵਾਈਸ ਲੈਣੀ ਬਹੁਤ ਹੀ ਜ਼ਰੂਰੀ ਹੈ। ਜਿਹੜੇ ਬਦਲਾਅ ਲਿਆਂਦੇ ਗਏ ਹਨ ਉਹਨਾਂ ਵਿੱਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਬੈਨੀਫਿਟਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵੱਲ ਕਿਵੇਂ ਪਾਸ ਕੀਤੇ ਜਾਣਗੇ ਜੇਕਰ ਕਿਸੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਸੋ ਹਾਜ਼ਰੀਨ, ਇਹ ਸੀ ਇੱਕ ਜਾਣਕਾਰੀ ਸੁਪਰ ਵਿੱਚ ਕੀਤੇ ਗਏ ਬਦਲਾਵਾਂ ਬਾਰੇ।
SBS ਰੇਡੀਓ ਨਿਰਪੱਖ, ਜਾਣਕਾਰ ਅਤੇ ਸਾਰਿਆਂ ਨਾਲ ਸਾਂਝ ਪਾਉਂਦਾ ਹੋਇਆ।